ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ਨੀਵਾਰ 13 ਜੂਨ 31 ਜੇਠ ਨਾਨਕ ਸ਼ਾਹੀ ਸੰਮਤ 552। ਪਹਿਲਾਂ ਚੋਣਵੀਆਂ ਖਬਰਾਂ। ਕਰੋਨਾ ਪੀੜਤਾਂ ਦੇ ਇਲਾਜ ਨੂੰ ਲੈ ਕੇ 4 ਸੂਬਿਆਂ ਨੂੰ ਨੋਟਿਸ, ਕਿਹਾ ਜਾਨਵਰਾਂ ਨਾਲੋਂ ਮਾੜਾ ਸਲੂਕ। ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਤੋਂ ਬਾਅਦ ਭਾਰਤ ਪਹਿਲੀ ਵਾਰ ਇੱਕ ਦਿਨ ਵਿੱਚ 10,000 ਤੋਂ ਵੱਧ ਕੇਸ ਅਤੇ ਰਿਕਾਰਡ 396 ਮੌਤਾਂ। ਪੰਜਾਬ ਸਰਕਾਰ ਨੇ ਬਦਲਿਆ ਆਪਣਾ ਫੈਸਲਾ, ਅੱਜ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ, ਐਤਵਾਰ ਰਹੇਗਾ ਪੂਰਨ ਰੂਪ ਵਿੱਚ ਬੰਦ। ਪੰਜਾਬ ਵਿੱਚ 24 ਲੱਖ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਜਾਰੀ। ਕਿਸਾਨ ਆਰਥਿਕ ਪੈਕੇਜ ਵਿੱਚ ਕਿਸਾਨਾਂ ਨੂੰ ਵੰਡੇ ਜਾਣਗੇ 1,000 ਕਰੋੜ ਰੁਪਏ। 4 ਲੱਖ ਰੁਪਏ ਤੱਕ ਦਾ ਮਿਲੇਗਾ ਕਰਜ਼ਾ। ਕਿਸਾਨਾਂ ਨੇ ਆਖਿਆ, ਸਾਨੂੰ ਕਰਜ਼ਾ ਨਹੀਂ ਚਾਹੀਦਾ, ਸਬਸਿਡੀ ਦਿਓ। ਹੁਣ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਬਣ ਸਕਦੇ ਨੇ ਵੱਡਾ ਖਤਰਾ। 14 ਦਿਨਾਂ ਦੇ ਇਕਾਂਤਵਾਸ ਵਿੱਚ ਰਹਿਣ ਦੇ ਨਿਯਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਧੱਜੀਆਂ। ਪਰਮਿੰਦਰ ਢੀਂਡਸਾ ਨੇ ਦੁਹਰਾਇਆ, ਹਮਖਿਆਲੀ ਪਾਰਟੀਆਂ ਨਾਲ ਸਮਝੌਤਾ ਕਰਾਂਗੇ। ਪਾਕਿਸਤਾਨ ਵਿੱਚ ਫੌਜ ਹੈੱਡਕੁਆਟਰ ਦੇ ਕੋਲ ਬੰਬ ਧਮਾਕਾ, 1 ਦੀ ਜਾਨ ਗਈ, 15 ਜ਼ਖਮੀ। ਸਕੂਲਾਂ ਦੀ ਫੀਸ ਮਾਮਲਾ, ਹਾਈਕੋਰਟ ਮਾਪਿਆਂ ਦੀ ਗੱਲ ਸੁਣਨ ਲਈ ਸਹਿਮਤ, ਅਗਲੀ ਪੇਸ਼ੀ 15 ਜੂਨ ਨੂੰ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਕਰਨਗੀਆਂ ਸੰਘਰਸ਼। ਸੁਨੀਲ ਜਾਖੜ ਅਤੇ ਤ੍ਰਿਪਤ ਰਜਿੰਦਰ ਬਾਜਵਾ ਵੀ ਨਿਤਿਨ ਗਡਕਰੀ 'ਤੇ ਵਰੇ। ਹੁਣ ਖਬਰਾਂ ਦੀ ਵਿਸਥਾਰ। ਭਾਰਤ ਸ਼ੁੱਕਰਵਾਰ UK ਨੂੰ ਟੱਪ ਕੇ ਕੋਰੋਨਾ ਪੀੜਿਤ ਦੇਸ਼ਾਂ ਦੀ ਸੂਚੀ ਵਿੱਚ 4th ਨੰਬਰ 'ਤੇ ਆ ਗਿਆ। ਪਹਿਲਾਂ 3 ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਨੇ ਦੇਸ਼ ਵਿੱਚ ਪਹਿਲੀ ਵਾਰ 1 ਦਿਨ ਵਿੱਚ 10,000 ਤੋਂ ਵੱਧ ਕੇਸ ਸਾਹਮਣੇ ਆਏ ਨੇ। ਜਦਕਿ ਦੁਖਦਾਈ ਖਬਰ ਇਹ ਹੈ ਕਿ ਰਿਕਾਰਡ 396 ਮੌਤਾਂ ਨਾਲ ਮੌਤਾਂ ਦੀ ਗਿਣਤੀ ਵੱਧ ਕੇ 8,498 ਹੋ ਗਈ। ਅਮਰੀਕਾ ਵਿੱਚ 20,99,000 ਤੋਂ ਵੱਧ ਮਾਮਲੇ ਨੇ, ਬ੍ਰਾਜ਼ੀਲ ਵਿੱਚ 8.5 ਲੱਖ ਅਤੇ ਰੂਸ ਵਿੱਚ 5 ਲੱਖ ਤੋਂ ਵੱਧ ਨੇ। ਭਾਰਤ ਲਈ ਰਾਹਤ ਦੀ ਖਬਰ ਇਹ ਹੈ ਕਿ ਨਵੇਂ ਮਰੀਜ਼ਾਂ ਨਾਲ ਠੀਕ ਹੋਣ ਵਾਲੇ ਵੱਧ ਰਹੇ ਨੇ। ਕੇਸ ਵਧਣ ਦੇ ਬਾਵਜੂਦ ਸਭ ਤੋਂ ਵੱਧ ਮਹਾਰਾਸ਼ਟਰ ਅਤੇ ਦਿੱਲੀ ਨੇ ਆਖਿਆ ਕਿ ਉਹ ਮੁੜ ਮੁਕੰਮਲ ਲੌਕਡਾਊਨ ਨਹੀਂ ਕਰਨਗੇ। ਸਰਵਉੱਚ ਅਦਾਲਤ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਕੋਰੋਨਾ ਦੇ ਮਰੀਜ਼ਾਂ ਅਤੇ ਮਰਨ ਵਾਲਿਆਂ ਨਾਲ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਜਾਨਵਰਾਂ ਨਾਲੋਂ ਮਾੜਾ ਸਲੂਕ ਹੋ ਰਿਹਾ। 3 ਮੈਂਬਰੀ ਅਦਾਲਤ ਨੇ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਸਰਕਾਰਾਂ ਨੂੰ ਹਸਪਤਾਲਾਂ ਦੀ ਹਾਲਤ ਬਾਰੇ ਪੂਰੀ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੀ ਅਦਾਲਤ, ਜਿਸ ਵਿੱਚ ਦੂਜੇ ਜੱਜ ਵੀ ਸ਼ਾਮਿਲ ਹੈ, ਉਹਨਾਂ ਆਖਿਆ ਕਿ ਕੋਰੋਨਾ ਪੀੜਤਾਂ ਨਾਲ ਜਾਨਵਰਾਂ ਨਾਲੋਂ ਮਾੜਾ ਸਲੂਕ ਕੀਤਾ ਜਾ ਰਿਹਾ। 1 ਲਾਸ਼ ਤਾਂ ਕੂੜੇ ਵਿੱਚੋਂ ਮਿਲੀ ਹੈ। ਦਿੱਲੀ ਵਿੱਚ ਮਰੀਜ਼ ਦਾਖਲ ਹੋਣ ਲਈ ਲੋਕ ਮਾਰੇ ਮਾਰੇ ਫਿਰ ਰਹੇ ਨੇ, ਜਦਕਿ ਹਸਪਤਾਲ ਵਿੱਚ ਬੈੱਡ ਖਾਲੀ ਹੈ। ਸਰਵਉੱਚ ਅਦਾਲਤ ਨੇ ਸੂਬਾ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹਸਪਤਾਲਾਂ ਨੂੰ ਠੀਕ ਰੱਖਣਾ ਅਤੇ ਕੋਰੋਨਾ ਪੀੜਤਾਂ ਦਾ ਇਲਾਜ ਕਰਨਾ ਉਹਨਾਂ ਦਾ ਫਰਜ਼ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਯਾਨੀ ਕੱਲ੍ਹ ਤੱਕ ਅੰਤਿਮ ਦਿਨ ਅਤੇ ਛੁੱਟੀ ਵਾਲੇ ਦਿਨ ਲਈ ਪਾਬੰਦੀਆਂ ਸੰਬੰਧੀ ਵਿਸਥਾਰਕ ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਸ਼ਨੀਵਾਰ ਨੂੰ ਸ਼ਾਮ 5 ਵਜੇ ਤੱਕ ਦੁਕਾਨਾਂ ਖੁੱਲ੍ਹਣਗੀਆਂ, ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ, ਰੈਸਟੋਰੈਂਟ ਅਤੇ ਸ਼ਰਾਬ ਦੇ ਠੇਕੇ ਸਾਰੇ ਦਿਨ ਖੁੱਲ੍ਹੇ ਰਹਿਣਗੇ। ਸੂਬਾ ਸਰਕਾਰ ਨੇ ਆਪਣਾ ਫੈਸਲਾ ਬਦਲਿਆ ਹੈ। ਕੇਂਦਰ ਸਰਕਾਰ ਦੇ ਐਲਾਨੇ ਕਿਸਾਨ ਆਰਥਿਕ ਪੈਕੇਜ ਵਿੱਚ ਪੰਜਾਬ ਦੇ ਕਿਸਾਨਾਂ ਨੂੰ 1,000 ਕਰੋੜ ਰੁਪਏ ਮਿਲਣਗੇ। 400 ਕਰੋੜ ਸਹਿਕਾਰੀ ਸਭਾਵਾਂ ਦੇ ਜ਼ਰੀਏ ਇਹ ਸੀਜ਼ਨ ਵਿੱਚ ਵੰਡੇ ਜਾਣਗੇ। ਪੰਜਾਬ ਵਿੱਚ ਸਰਕਾਰੀ ਸਭਾਵਾਂ ਪਹਿਲਾਂ ਪੇਂਡੂ ਬੈਂਕਾਂ ਤੋਂ ਕਰਜ਼ਾ ਲੈਂਦੀਆਂ, ਫਿਰ ਅੱਗੇ ਕਿਸਾਨਾਂ ਨੂੰ ਦੇ ਕੇ ਬੈਂਕਾਂ ਤੋਂ ਇਨਸੈਂਟਿਵ ਵਿੱਚ ਕਮਾਈ ਕਰਦੀਆਂ। ਆਰਥਿਕ ਪੈਕੇਜ ਜਿਹੜਾ ਵੰਡਿਆ ਜਾ ਰਿਹਾ, ਇਸ ਨੂੰ ਲੋਨ ਐਕਸਟੈਂਸ਼ਨ ਜਾਂ ਨਵਾਂ ਲੋਨ ਹੋ ਸਕਦਾ ਹੈ। ਉੱਧਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਵਾਂ ਕਰਜ਼ਾ ਉਹਨਾਂ ਦੇ ਦੁੱਖ ਦਾ ਇਲਾਜ ਨਹੀਂ, ਸਰਕਾਰ ਨੂੰ ਨਵੇਂ ਆਰਥਿਕ ਪੈਕੇਜ ਵਿੱਚ ਸਬਸਿਡੀ ਦਾ ਦਾਇਰਾ ਵਧਾਉਣਾ ਚਾਹੀਦਾ ਹੈ। ਸੂਬਾ ਪੱਧਰ ਦੀ ਬੈਂਕਿੰਗ ਕਮੇਟੀ ਦੇ ਡਾਟੇ ਅਨੁਸਾਰ ਪੰਜਾਬ ਦੇ ਕਿਸਾਨਾਂ 'ਤੇ 79,302 ਕਰੋੜ ਦਾ ਕਰਜ਼ਾ। ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਲਈ 22 ਲੱਖ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਦੀ ਤੁਲਨਾ 24 ਲੱਖ ਕਿਸਾਨ ਕ੍ਰੈਡਿਟ ਕਾਰਡ ਜਾਰੀ ਹੋ ਚੁੱਕੇ ਹੈ। ਨਵੇਂ ਆਰਥਿਕ ਪੈਕੇਜ ਨਾਲ ਬੈਂਕਾਂ ਦੇ ਕੋਲ ਖੇਤੀਬਾੜੀ ਸੈਕਟਰ ਵਿੱਚ ਕਰਜ਼ਾ ਵੰਡਣ ਲਈ ਨਵੇਂ ਟਾਰਗੇਟ ਆਉਣ ਲੱਗ ਪਏ ਨੇ, ਜਿਸ ਤਹਿਤ ਲਗਭਗ ਕਿਸਾਨਾਂ ਨੂੰ 4 ਲੱਖ ਰੁਪਏ ਦਾ ਕਰਜ਼ਾ ਮਿਲੇਗਾ। ਖੇਤੀ ਸੈਕਟਰ ਨੂੰ ਬੂਸਟ ਦੇ ਕੇ ਹਰ ਸਾਲ ਨਵੇਂ ਕਰਜ਼ੇ ਵੰਡੇ ਜਾ ਰਹੇ ਹੈ। ਕਿਸਾਨਾਂ ਨੇ ਆਪਣੀ ਫਸਲ ਦੇ ਮਾਰਜਨ ਦੀ ਤੁਲਨਾ ਵਿੱਚ ਇੰਨਾ ਕਰਜ਼ਾ ਲੈ ਲਿਆ ਕਿ ਹੁਣ ਮਾਰਜਨ ਘੱਟ ਅਤੇ ਕਰਜ਼ੇ ਦਾ ਵਿਆਜ ਵੱਧ ਹੈ। ਅਗਾਂਹਵਧੂ ਕਿਸਾਨਾਂ ਨੇ ਆਖਿਆ ਕਿ ਫਸਲਾਂ ਦਾ ਵਾਜਬ ਮੁੱਲ ਚਾਹੀਦਾ ਤਾਂ ਜੋ ਕਿਸਾਨਾਂ ਦੀ ਜੇਬ ਵਿੱਚ ਪੈਸਾ ਆਏ ਅਤੇ ਇਸ ਬੈਂਕ ਨੂੰ ਉਹ ਵਾਪਸ ਕਰ ਸਕਣ। ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ, ਨਾ ਕਿ ਕਰਜ਼ਾ। ਹੁਣ ਕਰਜ਼ਾ ਉਤਰਦਾ ਘੱਟ ਹੈ ਅਤੇ ਚੜ੍ਹਦਾ ਜ਼ਿਆਦਾ ਹੈ। ਕਰਜ਼ਾ ਲੈਣ ਦਾ ਟ੍ਰੈਂਡ ਵਧਣ ਨਾਲ ਜਿਹੜੇ ਕਿਸਾਨਾਂ ਦੇ ਕੋਲ ਐਸੈਟ ਬਚੇ ਹੈ ਉਹਨਾਂ 'ਤੇ ਵੀ ਉਹ ਮੌਟਗੇਜ ਕਰਵਾ ਲੈਣਗੇ। ਸਰਕਾਰ ਨੂੰ ਛੋਟੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਸੀ। ਦੂਜੇ ਪਾਸੇ ਭਾਰਤ ਦੇਸ਼ ਵਿੱਚ ਲਗਾਤਾਰ 6ਵੇਂ ਦਿਨ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਗਏ। ਪੈਟਰੋਲ 57 ਪੈਸੇ, ਡੀਜ਼ਲ 59 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। 6 ਦਿਨਾਂ ਵਿੱਚ ਪੈਟਰੋਲ ਦੀ ਕੀਮਤ 3 ਰੁਪਏ 31 ਪੈਸੇ ਅਤੇ ਡੀਜ਼ਲ ਦੀ ਕੀਮਤ 3 ਰੁਪਏ 42 ਪੈਸੇ ਵੱਧ ਚੁੱਕੀ ਹੈ। ਪੰਜਾਬ ਵਿੱਚ ਪੈਟਰੋਲ 75 ਰੁਪਏ ਅਤੇ ਡੀਜ਼ਲ 66 ਰੁਪਏ ਦੇ ਕਰੀਬ ਹੈ। ਕੋਰੋਨਾ ਸੰਕਟ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਜਦਕਿ 66% ਤੱਕ ਘੱਟ ਹੋਈਆਂ, ਲੇਕਿਨ ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਪੈਟਰੋਲ 'ਤੇ 13 ਰੁਪਏ ਅਤੇ ਡੀਜ਼ਲ 'ਤੇ 16 ਰੁਪਏ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ ਅਤੇ ਕਈ ਸੂਬਿਆਂ ਨੇ ਵੈਟ ਵੀ ਵਧਾ ਦਿੱਤਾ ਹੈ। ਜਿਹੜਾ ਫਾਇਦਾ ਆਮ ਲੋਕਾਂ ਤੱਕ ਪਹੁੰਚਣਾ ਸੀ ਉਸ ਨੂੰ ਇਸ ਤਰੀਕੇ ਨਾਲ ਰੋਕ ਲਿਆ ਗਿਆ। ਸਰਕਾਰ ਨੇ GST ਲਾਗੂ ਹੋਣ ਤੋਂ ਬਾਅਦ ਵਿੱਚ ਕੇਂਦਰ ਸਰਕਾਰ ਪੈਟਰੋਲ ਡੀਜ਼ਲ ਅਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ ਅਤੇ ਰੋਡ ਐਂਡ ਢਾਂਚਾ ਟੈਕਸ ਲਾਉਂਦੀ ਹੈ। 12 ਮਾਰਚ 2020 ਤੱਕ ਇਹ ਦੋਨੇ ਮਿਲਾ ਕੇ ਪੈਟਰੋਲ ਅਤੇ ਕੁੱਲ ਕੇਂਦਰੀ ਟੈਕਸ 17 ਰੁਪਏ ਅਤੇ ਡੀਜ਼ਲ ਅਤੇ 11 ਰੁਪਏ ਪ੍ਰਤੀ ਲੀਟਰ ਸੀ। ਹੁਣ ਸੈਸ ਮਿਲਾ ਕੇ ਪੈਟਰੋਲ ਅਤੇ ਐਕਸਾਈਜ਼ ਦਰ 32 ਰੁਪਏ 98 ਪੈਸੇ ਅਤੇ ਡੀਜ਼ਲ ਅਤੇ 31 ਰੁਪਏ 83 ਪੈਸੇ ਕਰ ਦਿੱਤਾ ਗਿਆ। ਸੂਬੇ ਪੈਟਰੋਲ ਡੀਜ਼ਲ ਅਤੇ ਵੈਟ ਲੈਂਦੇ ਆ। ਕੇਂਦਰ ਵੱਲੋਂ ਟੈਕਸ ਵਧਾਉਣ ਵਿੱਚ ਅਤੇ ਵੈਟ ਦੀ ਮਾਤਰਾ ਆਪਣੇ ਆਪ ਵੱਧ ਜਾਂਦੀ ਹੈ। ਕਈ ਸੂਬੇ ਅਲੱਗ ਤੋਂ ਵੀ ਟੈਕਸ ਵਸੂਲਦੇ ਨੇ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਲਾਏ ਗਏ 3 ਆਰਡੀਨੈਂਸ ਨੂੰ ਪੰਜਾਬ ਅਤੇ ਖੇਤੀਬਾੜੀ ਸੈਕਟਰ ਲਈ ਘਾਤਕ ਕਰਾਰ ਦਿੰਦਿਆਂ DC ਦਫ਼ਤਰਾਂ ਦੇ ਅੱਗੇ ਧਰਨੇ ਦਿੱਤੇ ਅਤੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਹ 3 ਆਰਡੀਨੈਂਸ ਵਾਪਸ ਲਏ ਜਾਣ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਸੰਬੰਧੀ ਬਿਆਨ ਦਾ ਨੋਟਿਸ ਲੈਂਦਿਆਂ ਦੋਸ਼ ਲਾਇਆ ਕਿ ਅਸਲ ਵਿੱਚ ਸਰਕਾਰ ਕਿਸਾਨਾਂ ਲਈ ਕੋਈ ਬਦਲਵਾਂ ਹੱਲ ਲੱਭਣ ਦੇ ਪਰਦੇ ਹੇਠਾਂ ਸਮਰਥਨ ਮੁੱਲ ਦੀ ਸਹੂਲਤ ਬੰਦ ਕਰਨ ਦੇ ਰੌਂ ਵਿੱਚ ਹੈ ਅਤੇ ਖਰੀਦ ਦੀ ਗਰੰਟੀ ਤੋਂ ਬਿਨਾਂ ਸਮਰਥਨ ਮੁੱਲ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਘੱਟੋ ਘੱਟ ਸਮਰਥਨ ਮੁੱਲ ਖਤਮ ਕਰਨ ਦੀ ਪ੍ਰਕਿਰਿਆ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣੇਗੀ, ਜਿਸ ਨਾਲ ਮੰਡੀ ਬੋਰਡ ਦੇ ਲੱਖਾਂ ਮੁਲਾਜ਼ਮ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਢਾਲ ਲੱਗੇਗੀ। ਕਿਸਾਨ ਜਥੇਬੰਦੀਆਂ ਨੇ ਇਹ ਵੀ ਤਰਕ ਦਿੱਤਾ ਕਿ ਪਹਿਲਾਂ ਆਰਡੀਨੈਂਸ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਪਾਸ ਹੋਇਆ ਅਤੇ ਅਕਾਲੀ ਦਲ ਨੇ ਨਿਤਿਨ ਗਡਕਰੀ ਦੇ ਵਿਚਾਰਾਂ ਨੂੰ ਨਿੱਜੀ ਦੱਸਦਿਆਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਅਤੇ ਕਿਸਾਨਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਦੇ। ਕਿਸਾਨ ਜਥੇਬੰਦੀਆਂ ਇਸ ਮਾਮਲੇ 'ਤੇ 17 ਜੂਨ ਨੂੰ ਮੀਟਿੰਗ ਸੱਦ ਚੁੱਕੇ ਨੇ। ਉਹਨਾਂ ਦਾ ਕਹਿਣਾ ਕਿ ਕੇਂਦਰ ਦਾ ਰਵੱਈਆ ਸਪੱਸ਼ਟ ਕਰਦਾ ਕਿ ਕਿਸਾਨ ਲੁੱਟ ਦਾ ਸ਼ਿਕਾਰ ਹੋਣਗੇ ਅਤੇ ਪੂੰਜੀਪਤੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਗੱਫੇ ਮਿਲਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਨਿਤਿਨ ਗਡਕਰੀ ਦੇ ਬਿਆਨਾਂ 'ਤੇ ਅਕਾਲੀਆਂ ਨੂੰ ਕੇਂਦਰ ਦੀ ਵਜ਼ੀਰੀ ਤਿਆਗਣ ਦੀ ਸਲਾਹ ਦਿੱਤੀ ਅਤੇ ਉਹਨਾਂ ਆਖਿਆ ਕਿ ਕਾਂਗਰਸ ਕਿਸਾਨੀ ਦੇ ਹੱਕ ਵਿੱਚ ਡਟੇਗੀ। ਬਾਜਵਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਰਵ ਪਾਰਟੀ ਮੀਟਿੰਗ ਸੱਦਣ। ਉਹਨਾਂ ਤਰਕ ਦਿੱਤਾ ਕਿ ਸਾਰੀਆਂ ਸਿਆਸੀ ਧਿਰਾਂ ਇਸ ਮਾਮਲੇ 'ਤੇ ਪ੍ਰਧਾਨ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਅਤੇ ਦਵਿੰਦਰ ਸ਼ਰਮਾ ਦਾ ਕਹਿਣਾ ਕਿ ਗਡਕਰੀ ਵੱਲੋਂ ਕਿਸਾਨੀ ਦਾ ਬਿਸਤਰਾ ਗੋਲ ਕਰਨ ਦੀ ਮਨਸ਼ਾ ਦਾ ਇਜ਼ਹਾਰ ਹੋਇਆ। ਉਹਨਾਂ ਮੁਤਾਬਕ ਵਿਕਸਿਤ ਦੇਸ਼ਾਂ ਵੱਲੋਂ ਦਿੱਤੀ ਜਾਂਦੀ ਸਬਸਿਡੀ ਦੇ ਮੁਕਾਬਲੇ ਭਾਰਤ ਵਿੱਚ ਮਿਲਦੀ ਮਦਦ ਬਹੁਤ ਘੱਟ ਹੈ। ਖੇਤੀਬਾੜੀ ਮਾਹਰਾਂ ਦਾ ਤਰਕ ਹੈ ਕਿ ਜਿਹੜੀ ਫਸਲ ਦੀ ਖਰੀਦ ਦੀ ਗਰੰਟੀ ਨਹੀਂ ਉਸ ਦਾ ਭਾਅ ਤਾਂ ਪਹਿਲਾਂ ਹੀ ਕਦੇ MSP ਮੁੱਲ ਜਿੰਨਾ ਨਹੀਂ ਮਿਲਿਆ। ਜੇਕਰ ਅੰਤਰਰਾਸ਼ਟਰੀ ਮੰਡੀ ਦੀ ਗੱਲ ਕਰੀਏ ਤਾਂ ਅਰਬਾਂ ਡਾਲਰ ਦੀ ਸਬਸਿਡੀ ਮਿਲਦੀ ਹੈ, ਇਸ ਲਈ ਭਾਰਤ ਸਰਕਾਰ ਨੇ ਖੇਤੀ ਵਪਾਰ ਤੋਂ ਰੋਕਾਂ ਹਟਾਉਣ ਦੀ ਗੱਲ ਮੰਨਣ ਤੋਂ ਨਾਂਹ ਕੀਤੀ ਹੈ। ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮੰਡੀ ਗੋਬਿੰਦਗੜ੍ਹ ਵਿਖੇ GST ਵਿਭਾਗ ਦੀ ਟੀਮ ਨੇ ਵੱਖ ਵੱਖ ਥਾਵਾਂ 'ਤੇ ਚੈਕਿੰਗ ਕਰਕੇ 45 ਕਰੋੜ ਰੁਪਏ ਦੀ GST ਚੋਰੀ ਦਾ ਪਰਦਾ ਫਾਸ਼ ਕਰਕੇ 3 ਜਣਿਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹਨਾਂ ਮੁਲਜ਼ਮਾਂ ਵੱਲੋਂ 10 ਦੇ ਕਰੀਬ ਕਥਿਤ ਬੋਗਸ ਫਰਮ ਰਾਹੀਂ 350 ਕਰੋੜ ਰੁਪਏ ਦੇ ਕਥਿਤ ਬੋਗਸ ਲੈਣ ਦੇਣ ਕਰਕੇ ਸਰਕਾਰ ਨੂੰ 45 ਕਰੋੜ ਰੁਪਏ ਦਾ ਚੂਨਾ ਲਾਇਆ ਗਿਆ ਅਤੇ ਇਹਨਾਂ ਫਰਮਾਂ ਰਾਹੀਂ 70 ਕਰੋੜ ਰੁਪਏ ਦੀ ਰਕਮ ਕਢਾਈ ਗਈ ਹੈ। ਫਰਜ਼ੀ ਕਾਰੋਬਾਰ ਨਾਲ ਜੁੜੇ 5 ਜਣਿਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। 3 ਜਣੇ ਕਾਬੂ ਕਰ ਲਏ ਗਏ ਜਦਕਿ 2 ਫਰਾਰ ਹੋ ਗਏ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਪੱਸ਼ਟ ਰੂਪ ਵਿੱਚ ਆਖਿਆ ਕਿ ਚੀਨ ਆਸਟ੍ਰੇਲੀਆ ਵਿਰੁੱਧ ਵਪਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਆਖਿਆ ਕਿ ਉਹ ਚੀਨ ਦੀਆਂ ਕੂਟਨੀਤਿਕ ਸਾਜ਼ਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ। ਉਹਨਾਂ ਆਖਿਆ ਕਿ ਉਹਨਾਂ ਦਾ ਮੁਲਕ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਅੱਜ ਵੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਚੀਨ ਨੇ ਨਸਲਵਾਦ ਦਾ ਦੋਸ਼ ਮੜਦਿਆਂ ਹੋਇਆਂ ਆਪਣੇ ਪੜਾਕੂਆਂ ਅਤੇ ਯਾਤਰੀਆਂ ਨੂੰ ਆਸਟ੍ਰੇਲੀਆ ਜਾਣ ਤੋਂ ਵਰਜਿਆ। ਆਸਟ੍ਰੇਲੀਆ ਨੇ ਆਖਿਆ ਕਿ ਉਹ ਚੀਨ ਦੀਆਂ ਕੂਟਨੀਤਿਕ ਸਾਜ਼ਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ। ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਦੇ ਪੂਰੀ ਦੁਨੀਆ ਵਿੱਚ ਫੈਲਣ ਦੀ ਕੌਮਾਂਤਰੀ ਪੱਧਰ 'ਤੇ ਜਾਂਚ ਦੀ ਮੰਗ ਕੀਤੀ ਸੀ, ਜਿਸ ਕਰਕੇ ਪਿਛਲੇ 2 ਮਹੀਨਿਆਂ ਤੋਂ ਚੀਨ ਨਾਲ ਖਿੱਚੋਤਾਣ ਸਿਖਰਾਂ 'ਤੇ ਪਹੁੰਚ ਗਈ। ਆਸਟ੍ਰੇਲੀਆ ਨੂੰ ਵਿਦੇਸ਼ੀ ਵਿਦਿਆਰਥੀਆਂ ਤੋਂ ਸਾਲਾਨਾ $26 ਅਰਬ ਦੀ ਕਮਾਈ ਹੁੰਦੀ ਹੈ। ਚੀਨ ਦੀ ਧਮਕੀ ਨਾਲ ਆਸਟ੍ਰੇਲੀਆ ਨੂੰ ਸਿੱਖਿਆ ਖੇਤਰ ਵਿੱਚ ਘਾਟਾ ਪੈਣ ਦਾ ਖਦਸ਼ਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੋਰਿਸਨ ਨੇ ਆਖਿਆ ਕਿ ਆਸਟ੍ਰੇਲੀਆ ਵਿਦੇਸ਼ੀ ਪਾੜਿਆਂ ਅਤੇ ਸੈਲਾਨੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੁਨੀਆ ਭਰ ਦੇ ਅਨੇਕਾਂ ਸ਼ਹਿਰਾਂ ਵਿੱਚ ਉਹਨਾਂ ਬੁੱਤਾਂ ਨੂੰ ਹਟਾਉਣ ਦਾ ਸਿਲਸਿਲਾ ਚੱਲ ਪਿਆ ਜੋ ਸੱਭਿਆਚਾਰ ਜਾਂ ਨਸਲੀ ਦਮਨ ਦੀ ਯਾਦ ਦਿਵਾਉਂਦੇ। ਇਸੇ ਵਿਚਕਾਰ ਨਿਊਜ਼ੀਲੈਂਡ ਵਿਖੇ ਹੈਮਿਲਟਨ ਸ਼ਹਿਰ ਵਿੱਚ ਬ੍ਰਿਟੇਨ ਦੇ ਅਧਿਕਾਰੀ ਨੇ ਕੈਪਟਨ ਜੌਨ ਹੈਮਿਲਟਨ ਦਾ ਕਾਂਸੀ ਦਾ ਬੁੱਤ ਹਟਾ ਦਿੱਤਾ। ਉਹਨਾਂ 'ਤੇ ਸਾਲ 1860 ਦੇ ਦਹਾਕੇ ਵਿੱਚ ਮੌਰੀ ਜਨਜਾਤੀ ਲੋਕਾਂ ਦੇ ਕਤਲ ਕਰਨ ਦਾ ਦੋਸ਼ ਲੱਗਿਆ। ਉਹਨਾਂ ਦੇ ਨਾਮ 'ਤੇ ਸ਼ਹਿਰ ਦਾ ਨਾਮ ਰੱਖਿਆ ਗਿਆ। ਇੱਕ ਦਿਨ ਪਹਿਲਾਂ ਮੌਰੀ ਜਨਜਾਤੀ ਨੇ ਇਸ ਬੁੱਤ ਨੂੰ ਹਟਾਉਣ ਦੀ ਮੰਗ ਕੀਤੀ ਸੀ। ਹੁਣ ਆਖਿਆ ਕਿ ਸੀ ਜੇਕਰ ਇਸ ਬੁੱਤ ਨੂੰ ਨਾ ਹਟਾਇਆ ਗਿਆ ਤਾਂ ਉਹ ਖੁਦ ਇਸ ਬੁੱਤ ਨੂੰ ਤੋੜ ਦੇਣਗੇ। ਇਸ ਤੋਂ ਬਾਅਦ ਮੌਰੀ ਭਾਈਚਾਰੇ ਦੇ ਲੋਕਾਂ ਨੇ ਤਰਕ ਦਿੱਤਾ ਕਿ ਇਹ ਬੁੱਤ ਵਿਅਕਤੀਗਤ ਅਤੇ ਸੱਭਿਆਚਾਰਕ ਰੂਪ ਨਾਲ ਗੈਰ ਜ਼ਰੂਰੀ ਹੈ, ਇਸ ਲਈ ਇਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ। ਉੱਧਰ ਲੰਡਨ ਵਿੱਚ ਵੀ ਪ੍ਰਦਰਸ਼ਨ ਤੋਂ ਪਹਿਲਾਂ ਮਹਾਤਮਾ ਗਾਂਧੀ, ਚਰਚਿਲ ਅਤੇ ਨੈਲਸਨ ਮੰਡੇਲਾ ਦੀਆਂ ਮੂਰਤੀਆਂ ਢੱਕ ਦਿੱਤੀਆਂ ਗਈਆਂ। ਅਮਰੀਕਾ ਦੇ ਰਾਸ਼ਟਰਪਤੀ ਟਰੰਪ H-1B ਵੀਜ਼ਾ ਸਮੇਤ ਰੁਜ਼ਗਾਰ ਦੇਣ ਵਾਲੇ ਹੋਰਨਾਂ ਵੀਜ਼ਿਆਂ ਨੂੰ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੇ ਨੇ, ਜਿਸ ਦੀ ਮੁੱਖ ਵਜ੍ਹਾ ਦੱਸੀ ਜਾ ਰਹੀ ਹੈ ਕਿ ਅਮਰੀਕਾ ਵਿੱਚ ਕੋਰੋਨਾ ਦੀ ਵਜ੍ਹਾ ਕਰਕੇ ਬੇਰੁਜ਼ਗਾਰੀ ਵੱਧ ਰਹੀ ਹੈ। ਜੇਕਰ ਅਜਿਹਾ ਹੋਇਆ ਤਾਂ ਭਾਰਤ ਦਾ ਇਸ 'ਤੇ ਮਾੜਾ ਪ੍ਰਭਾਵ ਪਏਗਾ, ਕਿਉਂਕਿ ਜ਼ਿਆਦਾਤਰ ਭਾਰਤੀ IT ਪ੍ਰੋਫੈਸ਼ਨਲ H-1B ਵੀਜ਼ਾ ਦੀ ਸਭ ਤੋਂ ਜ਼ਿਆਦਾ ਮੰਗ ਕਰਨ ਵਾਲਿਆਂ ਵਿੱਚੋਂ ਨੇ। ਅਮਰੀਕਾ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਕਰਦਾ, ਤਦ ਤੱਕ ਕਈ ਨਵੇਂ ਵੀਜ਼ੇ ਜਾਰੀ ਕਰਦਾ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਸਰਕਾਰ ਅਗਲੇ ਵਿੱਤੀ ਸਾਲ ਵਿੱਚ ਇਸ ਨਾ ਪ੍ਰਸਤਾਵਿਤ ਮੁਅੱਤਲੀ ਦੀ ਮਨਜ਼ੂਰੀ ਦੇ ਸਕਦੀ ਹੈ। ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਿਧਾਂਤਾਂ ਨੂੰ ਲੈ ਕੇ ਸਥਾਪਿਤ ਕੀਤਾ ਗਿਆ ਉਹ ਪੂਰੀ ਤਰ੍ਹਾਂ ਭੱਟ ਚੁੱਕਿਆ। ਪਾਰਟੀ ਵਿੱਚ ਸਿਰਫ ਬਾਦਲ ਪਰਿਵਾਰ ਦਾ ਬੋਲਬਾਲਾ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਹਮਖਿਆਲੀ ਪਾਰਟੀ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਉਹਨਾਂ ਆਖਿਆ ਕਿ ਅਕਾਲੀ ਦਲ ਨੇ ਹਮੇਸ਼ਾ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਸਮਰਥਨ ਦੇਣ ਦੇ ਨਾਂ 'ਤੇ ਵੋਟਾਂ ਮੰਗੀਆਂ ਅਤੇ ਕੇਂਦਰ ਵਿੱਚ ਖੁਦ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਨਵਾਂ ਖੇਤੀ ਆਰਡੀਨੈਂਸ ਨੂੰ ਵਿਰੋਧ ਨਾ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦੀ ਵੱਲ ਧੱਕ ਦਿੱਤਾ ਹੈ। ਉਹਨਾਂ ਆਖਿਆ ਕਿ ਸੱਚਮੁੱਚ ਜੇ ਉਹ ਕਿਸਾਨ ਦੇ ਹਿਤੈਸ਼ੀ ਹੈ ਤਾਂ ਉਹਨਾਂ ਨੂੰ ਇਸ ਨੀਤੀ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਢੀਂਡਸਾ ਦਾ ਦੋਸ਼ ਹੈ ਕਿ ਇਹਨਾਂ ਚੋਣਾਂ ਵਿੱਚ ਸਿਰਫ ਸਿਆਸੀ ਲਾਭ ਲੈਣ ਲਈ ਇਸ ਨੂੰ ਲਟਕਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਬੰਧਿਤ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਲੰਬੇ ਸਮੇਂ ਤੋਂ ਇਹ ਚੋਣਾਂ ਨਾ ਕਰਵਾਏ ਜਾਣਾ ਸਿੱਖ ਕੌਮ ਦੇ ਨਾਲ ਸਰਾਸਰ ਧੱਕੇਸ਼ਾਹੀ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਐਲਾਨ ਕੀਤਾ ਕਿ ਨਵਾਂ ਅਕਾਲੀ ਦਲ ਛੇਤੀ ਹੀ ਜਥੇਬੰਦ ਕੀਤਾ ਜਾਏਗਾ ਅਤੇ ਇਸ ਦਾ ਨਾਮ ਅਕਾਲੀ ਸ਼ਬਦ ਜ਼ਰੂਰ ਰਹੇਗਾ। ਲੁਧਿਆਣੇ ਦੇ ਝੋਨੇ ਦਾ ਨਕਲੀ ਬੀਜ ਬਠਿੰਡਾ ਜ਼ਿਲ੍ਹੇ ਵਿੱਚ ਵਿਕਿਆ। ਖੇਤੀਬਾੜੀ ਵਿਭਾਗ ਵੱਲੋਂ ਹਾਲੇ ਤੱਕ ਪੜਤਾਲ ਵਿੱਚ ਰਾਮਪੁਰਾ ਫੂਲ ਦੀ ਇੱਕ ਬੀਜ ਦੀ ਦੁਕਾਨ ਤੋਂ ਝੋਨੇ ਦਾ ਨਕਲੀ ਬੀਜ ਵੇਚਣ ਦਾ ਖੁਲਾਸਾ ਹੋਇਆ। ਦੁਕਾਨਦਾਰਾਂ ਨੇ ਇਹ ਬੀਜ 3 ਕਿਸਾਨਾਂ ਨੂੰ ਵੇਚਿਆ ਜਿਨ੍ਹਾਂ ਦੀ ਖੇਤਾਂ ਵਿੱਚ ਬਿਜਾਈ ਹੋ ਚੁੱਕੀ ਹੈ। 4 ਦਿਨ ਪਹਿਲਾਂ ਮਾਮਲਾ ਸਾਹਮਣੇ ਆਉਣ ਤੋਂ ਬਾਵਜੂਦ ਹਾਲੇ ਤੱਕ ਖੇਤੀਬਾੜੀ ਵਿਭਾਗ ਨੇ ਬੀਜ ਵਿਕਰੇਤਾ 'ਤੇ ਕੋਈ ਕਾਰਵਾਈ ਨਹੀਂ ਕੀਤੀ। ਖੇਤੀਬਾੜੀ ਯੂਨੀਵਰਸਿਟੀ ਦਾ ਸੀਕਰਟ ਕੋਡ ਲੀਕ ਹੋਇਆ। ਇਸ ਕੋਡ ਦੇ ਲੀਕ ਹੋਣ ਦੇ ਇੰਨੇ ਵੱਡੇ ਘੁਟਾਲੇ ਨੂੰ ਅੰਜਾਮ ਦਿੱਤਾ ਜਾ ਸਕਿਆ। ਇਹ ਕੋਡ PAU ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਕੋਲ ਹੁੰਦਾ ਹੈ। SIT ਦੀ ਜਾਂਚ ਵਿੱਚ ਪਤਾ ਲੱਗਿਆ ਕਿ PR 128 ਅਤੇ PR 129 ਵੇਚਣ ਲਈ ਵੱਖ ਵੱਖ ਕੋਡ ਦਿੱਤੇ ਗਏ ਸਨ। ਇਹ ਕੋਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਤੋਂ ਇਲਾਵਾ ਕੇਵਲ ਖੇਤੀਬਾੜੀ ਅਧਿਕਾਰੀਆਂ ਦੇ ਕੋਲ ਸਨ ਜੋ ਲੀਕ ਹੋ ਗਏ। ਇਸ ਲਈ ਕੁਝ ਲੋਕਾਂ ਨੇ ਵੱਡੇ ਪੱਧਰ 'ਤੇ ਮਿਲਦਾ ਜੁਲਦਾ ਬੀਜ ਤਿਆਰ ਕਰਕੇ ਮਾਰਕੀਟ ਵਿੱਚ ਵੇਚਿਆ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਨਵਾਂ ਸੌਫਟਵੇਅਰ ਤਿਆਰ ਕੀਤਾ, ਜਿਸ ਨਾਲ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਕੱਟਣ ਦੀ ਬਜਾਏ ਘਰ 'ਚ ਬੈਠ ਕੇ ਆਪਣੀਆਂ ਸਮੱਸਿਆਵਾਂ ਦੀਆਂ ਚਿੱਠੀਆਂ ਨੂੰ ਦਫ਼ਤਰਾਂ ਵੱਲ ਭੇਜਿਆ ਜਾ ਸਕੇਗਾ। ਇਸ ਪ੍ਰਕਿਰਿਆ ਵਿੱਚ ਅਧਿਆਪਕਾਂ ਦਾ ਕੀਮਤੀ ਸਮਾਂ ਬਚੇਗਾ। ਕਾਗਜ਼ੀ ਕਾਰਵਾਈ ਵਿੱਚ ਲੰਬਾ ਸਮਾਂ ਲੱਗਦਾ ਸੀ, ਜਿਸ ਕਰਕੇ ਅਧਿਆਪਕਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਅਤੇ ਸਮੱਸਿਆ ਨਾਲ ਸਮੇਂ ਦੀ ਬਰਬਾਦੀ ਤੋਂ ਬਚਾਉਣ ਲਈ ਇੱਕ ਨਵਾਂ ਸੌਫਟਵੇਅਰ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੇਲ੍ਹ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਵਾਲਾਤੀ ਨੇ ਇੱਕ ਵੀਡੀਓ ਬਣਾ ਕੇ ਦੋਸ਼ ਲਾਇਆ ਕਿ ਇੱਥੇ ਚਿੱਟੇ ਤੋਂ ਲੈ ਕੇ ਸਭ ਕੁਝ ਮਿਲਦਾ ਹੈ। ਉਸਨੇ ਆਖਿਆ ਕਿ ਜੇਲ੍ਹ ਵਿੱਚ 20,000 ਦਾ ਫੋਨ 40,000 ਵਿੱਚ DSP ਵਿਖਵਾਰੇ ਨੇ। ਉਧਰ DSP ਨੇ ਤਰਕ ਦਿੱਤਾ ਕਿ ਮੋਬਾਈਲ ਬਰਾਮਦਗੀ ਦੇ ਪਰਚੇ ਰੱਦ ਨਾ ਕਰਨ 'ਤੇ ਦੋਸ਼ੀ ਅਜਿਹੀ ਹਰਕਤ ਕਰ ਰਹੇ ਨੇ। ਹਵਾਲਾਤੀਆਂ ਦਾ ਦੋਸ਼ ਹੈ ਕਿ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸਭ ਕੁਝ ਚੱਲ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਏਗੀ। ਮਾਮਲਾ ਜੇਲ੍ਹ ਪ੍ਰਸ਼ਾਸਨ ਦਾ ਹੈ ਅਤੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਅਜਿਹੀ ਕੋਈ ਸਹੂਲਤ ਨਹੀਂ ਮਿਲ ਰਹੀ। ਉਹਨਾਂ ਆਖਿਆ ਕਿ ਇਹ ਵੀਡੀਓ ਦੀ ਜਾਂਚ ਤੋਂ ਬਾਅਦ ਹੀ ਤੱਥ ਸਾਹਮਣੇ ਆ ਸਕਣਗੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਚੀਨ ਦੀ ਸਾਖ ਡੇਗ ਦਿੱਤੀ ਹੈ। ਇਸ 'ਤੇ ਕਈ ਪ੍ਰਕਾਰ ਦੇ ਅੰਤਰਰਾਸ਼ਟਰੀ ਬਿਜ਼ਨਸ ਹੁਣ ਚੀਨ ਤੋਂ ਸ਼ਿਫਟ ਹੋਣ ਦੀ ਕੋਸ਼ਿਸ਼ ਵਿੱਚ ਨੇ। ਭਾਰਤ ਇਸ ਸਥਿਤੀ ਦਾ ਫਾਇਦਾ ਉਠਾਉਣ ਦਾ ਪੂਰਾ ਜ਼ੋਰ ਲਾ ਰਿਹਾ ਹੈ। ਫਰੋਜ਼ਨ ਫੂਡ ਆਈਟਮ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ। ਕੋਰੋਨਾ ਮਹਾਂਮਾਰੀ ਕਰਕੇ ਹੁਣ ਵਿਦੇਸ਼, ਖਾਸ ਕਰਕੇ ਪੂਰਵੀ ਏਸ਼ੀਆ ਦੇਸ਼ ਦੇ ਲੋਕ ਚੀਨ ਤੋਂ ਖਾਦ ਸਮੱਗਰੀ ਨਹੀਂ ਮੰਗਾਉਣਗੇ। ਲਿਹਾਜ਼ਾ ਭਾਰਤ ਅਜਿਹੇ ਖਾਦ ਸਮੱਗਰੀ ਦੇ ਨਵੇਂ ਸਪਲਾਇਰ ਦੇ ਰੂਪ ਵਿੱਚ ਚੀਨ ਦੀ ਜਗ੍ਹਾ ਲੈ ਸਕਦਾ ਹੈ। ਦੁਨੀਆ ਦੀ ਨਜ਼ਰ ਵਿੱਚ ਭਾਰਤ ਖਾਣ ਪੀਣ ਦੇ ਉਤਪਾਦਨ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ, ਲੇਕਿਨ ਕੋਲਡ ਸਟੋਰ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਇੱਥੇ ਖਾਣ ਪੀਣ ਵਾਲੇ ਪਦਾਰਥਾਂ ਦਾ ਸਿਰਫ 10% ਪ੍ਰੋਸੈਸ ਹੁੰਦਾ। ਹੁਣ ਸਰਕਾਰ ਨੇ ਲੋਕਲ ਕੰਪਨੀਆਂ ਨੂੰ ਫੂਡ ਪ੍ਰੋਸੈਸਿੰਗ ਵਿੱਚ ਮਦਦ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।